ਅਨੇਰੇ ਦਾ ਪੜਦਾ, ਦੂਸਰਾ ਪੈ ਗਿਆ ਵਿਗਿਆਨ ਦਾ, ਬੁੱਧੀ ਦਾ, ਤੀਸਰਾ ਮਨ ਦਾ ਪੈ ਗਿਆ, ਚੌਥਾ ਪ੍ਰਾਣਾ ਦਾ ਪੈ ਗਿਆ, ਪੰਜਵਾਂ ਜਿਹੜੀ ਦੇਹ ਹੈ ਨਾ ਪੰਜਾਂ ਤੱਤਾਂ ਦੀ, ਇਹਦਾ ਪੜਦਾ ਪੈ ਗਿਆ। ਇਹ ਤਿੰਨ ਸਰੀਰਾਂ ਚ ਬੰਨੀ ਗਈ, ਇੱਕ ਕਾਰਨ ਸਰੀਰ, ਇੱਕ 16 ਤੱਤਾਂ ਦਾ ਸੂਕਸ਼ਮ ਸਰੀਰ, ਇੱਕ ਆ 5 ਤੱਤ ਦਾ ਵੱਡਾ ਸਰੀਰ, ਇਹਦੇ ਵਿੱਚ ਬੁਲੇਟ ਦਿੱਤੀ ਆ ਉਹ ਕਿਰਨ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਫੋਮ ਮਲਾਏ, ਅਣਕ ਸਿਆਣੇ ਪਚ ਗਏ ਨਾ ਨਿਰਵਾਰੀ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਮਿਲ ਗਈ ਭੂਮ ਵਿਕਾਰ, ਬਿਨ ਸੰਗਤਿਓਂ ਹੋ ਮਾਨੀ ਹੋ ਗਈ, ਜੋ ਬਿਨ ਸੰਗਤਿਓਂ ਮਾਨੀ ਹੋਏ ਗਈ ਪਠਛਾ। ਤੇ ਜਿਵੇਂ ਪੱਠ ਦੀ ਸੁਆਹ ਹੁੰਦੀ ਹੈ, ਇਸ ਤਰ੍ਹਾਂ ਹੋ ਗਈ ਹੈ। ਦੇਖੋ ਕਿੱਥੇ ਤਾਂ ਜੋਤ ਸੀ, ਕਿੱਥੇ ਸੁਆਹ ਬਣ ਗਈ। ਕਹਿੰਦੇ ਆਹ ਗੱਲ ਹੋਈ ਹੋਈ ਹੈ, ਕਹਿੰਦੇ ਜਿਹੜੀ ਬੰਨ ਹੋ ਗਈ, ਅਸਲ ਵਿੱਚ ਇਹਦਾ ਜਿਹੜਾ ਸਰੂਪ ਹੈ ਇਹ ਇੱਕ ਆਤਮਾ ਹੀ ਹੈ। ਆਤਮਾ ਜਿਹੜੀ ਹੈ ਉਹਨੂੰ ਓਂਕਾਰ ਕਹਿੰਦੇ ਨੇ। ਇਹ ਆਤਮਾ ਤੋਂ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ ਅਤੇ ਆਤਮਾ 'ਚ ਸਾਰੇ ਸਮਾ ਜਾਂਦੇ ਨੇ, ਅਤੇ ਇੱਕ ਓਂਕਾਰ ਦਾ ਸਰੂਪ ਹੈ। ਇਹ ਜਿਹੜੀ ਕਥਾ ਹੈ ਇਹਨੂੰ ਅਨੂਪ ਕਥਾ ਕਹਿੰਦੇ ਨੇ। ਸੁਣੋ ਕਹਿੰਦੇ ਧਿਆਨ ਨਾਲ ਸੁਣ ਲੈ ਪਿਆਰ, ਸੁਣ ਲੋ ਪਿਆਰਿਓ ਕਥਾ ਉਪਮਾ ਰਹਿ ਤੇ ਸੁਣੋ ਪਿਆਰਿਓ ਪਿਆਰ ਸਹਾਇ ਪਾਵਾ ਰਹਿ ਤੇ ਸੁਣੋ ਪਿਆਰ। ਦੇ ਭਾਈ ਮੱਲੂ ਸ਼ਾਹੀ। ਹੁਣ ਜਿਹੜੀ ਅਸੀਂ ਗੱਲ ਕਰਨ ਲੱਗੇ ਹਾਂ, ਇਹ ਥੋੜ੍ਹਾ ਜਿਹਾ ਇਕਾਗਰ ਹੋ ਕੇ ਸਰਵਣ ਕਰੀ, ਕਿਉਂਕਿ ਇਹ ਸਰਵ ਦੁਨੀਆਂ ਦੀ ਸਮਝ ਨਹੀਂ ਆਉਂਦੀ। ਜੇ ਆ ਜਾਵੇ ਤਾਂ ਸਾਰਿਆਂ ਦੇ ਚੱਕਰ ਖਤਮ ਹੋ ਜਾਣ, ਸਾਰੇ ਭਰਜਲ ਪਾਰ ਪੈ ਜਾਣ। ਇਹ ਬੇੜੀ ਹੈ ਜਿਹਦੇ ਉੱਤੇ ਬੈਠ ਕੇ ਆਦਮੀ ਲੰਘ, ਕਹਿੰਦੇ ਜਿਹੜਾ ਤੇਰਾ ਆਪਣਾ ਆਪ ਹੈ ਨਾ, ਇਹਦੀ ਕਥਾ ਤੈਨੂੰ ਦੱਸਦਿਆਂ ਕਿ ਅਚਰਜ ਕਥਾ ਮਹਾਨ ਕਥਾ ਹੈਰਾਨ ਕਰਨ ਵਾਲੀ ਹੈ ਅਤੇ ਉਪਮਾ ਤੋਂ ਰਹਿਤ ਹੈ। ਪ੍ਰਾਤਮਾ ਪਾਰ ਬ੍ਰਹਮ ਕਾ ਰੂਪ, ਜਿਹੜਾ ਤੇਰਾ ਜੀਵ ਆਤਮਾ ਹੈ, ਇਹ ਵਾਹਿਗੁਰੂ ਦਾ ਰੂਪ ਹੈ। ਇਹ ਨਾ ਕਦੇ ਬੁੱਢਾ ਹੁੰਦਾ, ਨਾ ਕਦੇ ਬੱਚਾ ਬਣਦਾ, ਨਾ ਇਹਨੂੰ ਕਦੇ ਦੁੱਖ ਲੱਗਦਾ, ਨਾ ਇਹਨੂੰ ਜਮਾਂ ਦਾ ਜਾਲ ਹੁੰਦਾ, ਨਾ ਇਹ ਵਿਨਸਦਾ, ਨਾ ਇਹ ਕਦੇ ਜਾਂਦਾ। ਇਹਦਾ ਆਦਿ ਜਗਾਤ ਤੋਂ ਸਮਾਇਆ ਹੋਇਆ ਸਾਰੇ ਪਰਿਪੂਰਨ ਹੈ ਆਤਮਾ। ਨਾ ਇਹਨੂੰ ਕਦੇ ਧੁੱਪ ਲੱਗਦੀ ਹੈ, ਨਾ ਇਸ ਨੂੰ ਪਾਲਾ ਲੱਗਦਾ, ਨਾ ਕੋਈ ਇਹਦਾ ਦੁਸ਼ਮਣ ਹੈ, ਨਾ ਕੋਈ ਇਹਦਾ ਮਿੱਤਰ ਹੈ, ਨਾ ਇਹਨੂੰ ਕਦੇ ਖੁਸ਼ੀ ਹੁੰਦੀ ਹੈ, ਨਾ ਕਦੇ ਗਮੀ ਹੁੰਦੀ ਹੈ। ਇਹ ਆਪਣੇ ਆਨੰਦ 'ਚ ਰਹਿੰਦਾ। ਇਹ ਸਭ ਕੁਛ ਜਿੰਨਾ ਤੁਹਾਨੂੰ ਨਜ਼ਰ ਆਉਂਦਾ ਸਭ ਇਹਦੇ ਵਿੱਚੋਂ ਨਿਕਲਿਆ। ਇਹ ਕਰਨਹਾਰ ਹੈ ਅਤੇ ਇਹ ਇਹਨੂੰ ਮਾਇਆ ਦਾ ਲੇਪ ਨਹੀਂ। ਇਹ ਪਰੰਪਰ ਸਦਾ ਸਦਾ ਤੋਂ ਇਹਦੀ ਹੋਂਦ ਕਾਇਮ। ਇਹਨੂੰ ਪਾਪ ਹੁਣ ਦਾ ਲੇਪ ਨਹੀਂ ਲੱਗਦਾ। ਇਹ ਸਾਰਿਆਂ ਦੇ ਅੰਦਰ ਘੱਟ ਘੱਟ ਅੰਤਰ ਸਦ ਹੀ ਜਗ। ਇਹ ਜਦ ਗੱਲ ਕਹੀ ਵਿਚਾਰਨ ਲੱਗ ਗਿਆ ਮਹਾਰਾਜ ਨੇ, ਦੇਖਿਆ ਵੀ ਅਜੇ ਗੱਲ ਇਹਦੀ ਸਮਝ ਨਹੀਂ ਪਈ ਗੱਲ ਪੂਰੀ ਤਰ੍ਹਾਂ ਨਾਲ। ਉਸ ਵੇਲੇ ਹੋਰ ਸਾਫ ਕਰਨ ਵਾਸਤੇ ਇਸ ਤਰ੍ਹਾਂ ਦੇ ਬਚਨ ਨੂੰ ਫਰਮਾਨ ਕੀਤਾ।
ਜੋ ਤੇਰਾ ਰੂਪ ਹੈ ਦੇਈ ਕਿਉਂ ਮੰਨਦਾ ਤੂੰ, ਜੋ ਤੇਰਾ ਰੂਪ ਹੈ ਦੇਈ ਕਿਉਂ ਮੰਨਦਾ ਤੂੰ,
ਵਿਚਾਰਾਂ ਤੇ ਤੇਰੇ ਸਮਝ ਆ ਗਈਆਂ ਵੀ ਤੂੰ ਤੇਰੀ ਦੇਹ ਸਦਾ ਨਹੀਂ ਰਹਿਣੀ। ਤੈਨੂੰ ਤਾਂ ਨਹੀਂ ਅਸੀਂ ਕਿਹਾ ਵੀ ਤੂੰ ਸਦਾ ਨਹੀਂ ਰਹਿਣਾ, ਅਸੀਂ ਤੇਰੀ ਦੇਹ ਹੀ ਕਿਹਾ। ਦੂਸਰਾ ਇਹ ਹੈ ਕਿ ਸਰੀਰ ਦਾ ਨਾਸ ਉਸ ਵੇਲੇ ਹੋ ਜਾਣਾ ਜਦੋਂ ਇਹਦਾ ਸਮਾਂ ਆ ਜਾਣਾ। ਤੀਸਰਾ ਵਚਨ ਅਸੀਂ ਕਰਿਆ ਸੀ ਕਿ ਪ੍ਰੇਮੀਆਂ ਇਹ ਸੰਸਾਰ ਜਿਹੜਾ ਸੁਪਨੇ ਵਰਗ ਹੈ, ਦੂਸਰਾ ਵਚਨ ਸੀ ਸਾਡਾ। ਤੀਸਰਾ ਹੁਣ ਵਚਨ ਸਾਡਾ ਸੂਸ਼ਮ ਹੈ, ਇਹਨੂੰ ਸਮਝਣ ਦਾ ਯਤਨ ਕਰ। ਉਹ ਇਹ ਹੈ ਕਿ ਤੂੰ ਪੰਜਾਂ ਤੱਤਾਂ ਦੀ ਦੇਹ ਨਹੀਂ ਅਤੇ ਤੂੰ ਜੋਤ ਸਰੂਪ ਹੈ, ਕੌਨਸ਼ੀਅਸਨੈਸ ਹੈ, ਜਾਗਰਤ ਜੋਤ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ। ਦੂਜੀ ਗੱਲ ਇਹ ਹੈ ਤੂੰ ਇਕੱਲਾ ਨਹੀਂ, ਐਵੇਂ ਡਾਵਾਂ ਡੋਲ ਨਾ ਹੋ ਜਾਵੀ ਮੈਂ ਜੋਤ ਬਣ ਗਿਆ, ਮੇਰੇ ਧੀਆਂ ਪੁੱਤ ਕੀ ਕਰਨਗੇ। ਹੁਣ ਮੈਂ ਤਾਂ ਪਰਿਵਾਰ 'ਚੋਂ ਟੁੱਟ ਗਿਆ, ਮੈਂ ਤਾਂ ਬਣ ਗਿਆ ਜੋਤ, ਹੁਣ ਮੇਰਾ ਹਾਲ ਕੀ ਹੋਊਗਾ, ਮੈਂ ਤਾਂ ਇਕੱਲਾ ਹੋ ਗਿਆ। ਮਹਾਰਾਜ ਕਹਿੰਦੇ ਮਾਲਕੇ ਕੁੱਲ ਤੇਰੇ ਨਾਲ ਹੈ, ਮਨ ਹਰ ਜੀ ਤੇਰੇ ਨਾਲ, ਗੁਰਮਤੀ ਰੰਗ ਮਾਣ, ਗੁਰੂ ਦੀ ਮੱਤ ਧਾਰਨ ਕਰਕੇ ਪਿਆਰ ਦਾ ਰੰਗ ਮਾਣ। ਮੂਲ ਪਛਾਣੇ ਤਾਂ ਸੌ ਜਾਣੇ। ਤੂੰ ਰੱਬ ਨੂੰ ਜਾਣਨਾ ਚਾਹੁੰਦਾ, ਪਹਿਲਾਂ ਤੂੰ ਆਪਣੇ ਆਪ ਨੂੰ ਪਛਾਣ ਮੈਂ ਕੀ ਹਾਂ। ਮਰਨ ਜੀਵਨ ਕੀ ਸੋਝੀ ਹੋਈ, ਫਿਰ ਤੈਨੂੰ ਪਤਾ ਲੱਗ ਜੂ ਵੀ ਮਰਦਾ ਕੀ ਹੈ ਤੇ ਜੰਮਦਾ ਕੀ ਹੈ। ਗੁਰਪ੍ਰਸ਼ਾਦੀ ਇੱਕੋ ਜਾਣੇ, ਤਾਂ ਦੂਜਾ ਭਾਅ ਨਾ ਹੋਈ। ਜਦੋਂ ਤਾਂ ਇੱਕ ਜਾਣ ਲਿਆ ਸਾਰਿਆਂ ਦੇ ਅੰਦਰ, ਫਿਰ ਦੂਜਾ ਭਾਅ ਤੇਰਾ ਖਤਮ ਹੋ ਜਾਣ। ਤੇ ਫਿਰ ਉਸ ਵੇਲੇ ਹੋਊ ਕੀ, ਕਹਿੰਦੇ ਨਿਸ਼ਾਨੀਆਂ ਇਹ ਹੋਣਗੀਆਂ ਕਿ ਮਨ ਸ਼ਾਂਤ ਆਈ, ਬੱਜੀ ਵਧਾਈ, ਵਧਾਈਆਂ ਮਿਲਣ ਲੱਗੀਆਂ ਦਰਗਾਹ ਦੇ ਅੰਦਰ, ਧੰਨ ਧੰਨ ਕਹਿਣ ਲੱਗੇ ਵੀ ਇਹਨੇ ਪਛਾਣ ਲਿਆ ਆਪਣੇ ਆਪ, ਦੇਵਤੇ ਆ ਕੇ ਵਧਾਈਆਂ ਦਿੰਦੇ, ਮਨ ਸ਼ਾਂਤ ਆਈ। ਫਿਰ ਤੀਜਾ ਕੀ ਹੋਇਆ, ਕਹਿੰਦੇ ਉਹ ਜਿਹੜਾ ਇਮਤਿਹਾਨ ਸੀ PhD ਦਾ, ਉਹ ਪਾਸ ਕਰ ਲਿਆ। ਪਾਸ ਕਰਿਆ ਹੋਇਆ ਹੁਣ ਪ੍ਰਵਾਣਾਂ ਦੀ, ਜਿਹੜੇ ਪ੍ਰਵਾਨ ਹੋਏ ਹੋਏ ਨੇ ਉਹਨਾਂ ਦੀ ਲਿਸਟ 'ਚ ਆ ਗਿਆ। ਮਨ ਸ਼ਾਂਤ ਆਈ, ਵੱਜੀ ਵਧਾਈ, ਤਾਂ ਹੋਆ ਪ੍ਰਵਾਨ। ਫਿਰ ਪ੍ਰਵਾਨ ਹੋ ਕੇ ਕੀ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੇ ਦਰਗੇ ਮਨ, ਪੰਚੇ ਸੋਹੇ ਦਰਵਾਜਾ, ਪੰਚਾ ਕਾ ਗੁਰੇ ਇੱਕ ਧਿਆਨ। ਸੰਤਾਂ ਦੇ ਵਿੱਚ ਆ ਗਿਆ, ਸੰਤ ਬਣ ਗਿਆ, ਤੇ ਸਾਧੂ ਬਣ ਗਿਆ, ਤੇ ਪ੍ਰਵਾਨ ਹੋ ਗਿਆ ਦਰਗਾਹ ਦੇ ਅੰਦਰ। ਇਹ ਗੱਲ ਜਾਣ ਕੇ ਇਉਂ ਕਹੇ ਨਾਨਕ, ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ। ਆਹ ਗੱਲ ਜਿਹੜੀ ਮਹਾਰਾਜ ਜੀ ਕਹਿੰਦੇ ਨੇ, ਅਸੀਂ ਨਹੀਂ ਮੰਨਦੇ, ਜ਼ੋਰ ਲਾ ਲੈਣ ਜਿੰਨਾ ਮਹਾਰਾਜ ਦਾ ਲੱਗਦਾ, ਸਮਝਾਈ ਜਾਣ, ਅਸੀਂ ਬਿਲਕੁਲ ਨਹੀਂ ਮੰਨਦੇ। ਅਸੀਂ ਕਹਾਂਗੇ ਨਾ ਮਹਾਰਾਜ, ਇਸ ਤਾਂ ਦੇਹ ਆ, ਫਿਰ ਮੇਰੇ ਬਾਲ ਬੱਚਿਆਂ ਦਾ ਕੀ ਬਣੂਗਾ, ਮੈਂ ਤਾਂ ਉਹਨੂੰ ਪਿਆਰ ਕਰਦਾ, ਉਹ ਮੈਨੂੰ ਪਿਆਰ ਕਰਦੇ ਆ, ਜੇ ਉਹਨਾਂ ਨੂੰ ਪਤਾ ਲੱਗ ਗਿਆ ਮੈਂ ਜੋ, ਤਾਂ ਮੈਨੂੰ ਤਾਂ ਫਿਰ ਕਿਸੇ ਨੇ ਪਿਆਰ ਹੀ ਨਹੀਂ ਕਰਨਾ। ਦੇਹੀ ਤਾਂ ਅੰਧ, ਮੈਨੂੰ ਡਰਾਉਣੀ ਲੱਗਣ ਲੱਗ ਗਈ ਫਿਰ, ਕਿਉਂਕਿ ਸਾਡੇ ਅੰਦਰ ਉਹ ਅੱਖ ਖੁੱਲਦੀ ਨਹੀਂ ਹੈ ਜਿਹੜੀ ਮਹਾਰਾਜ ਖੁੱਲਣੀ ਚਾਹੁੰਦੇ। ਮਹਾਰਾਜ ਕਹਿੰਦੇ ਇੱਥੇ ਹੀ ਨਾ ਤੂੰ ਬਸ ਕਰ, ਤੈਨੂੰ ਹੋਰ ਇੱਕ ਭੇਦ ਦੀ ਗੱਲ ਦੱਸ ਦਿਆਂ। ਇਹ ਜਿਹੜੀ ਜੋਤ ਹੈ ਨਾ, ਇਹ ਸੂਖਮ ਸਰੀਰ ਦੇ ਅੰਦਰ ਪੂਰਨ ਹੋ ਕੇ 16 ਤੱਤਾਂ 'ਚ, ਇਹ ਤੇਰਾ ਆਪਣਾ ਨਿੱਕਾ ਆਪਾ ਬਣ ਜਾਂਦਾ, ਛੋਟਾ ਆਪਾ, ਜਿਹਨੂੰ ਜੀਵ ਆਤਮਾ ਕਹਿਣ ਲੱਗ ਜਾਂਦੀ। ਇਹ ਨਿਰਮਲ ਹਉਮੈ ਕਰਕੇ, ਦੋ ਤਰ੍ਹਾਂ ਦੀ ਹਉਮੈ, ਇੱਕ ਅੰਧ ਹਉਮੈ, ਉਹਦੇ ਕਰਕੇ ਆਦਮੀ ਜੰਮਦਾ ਮਰਦਾ ਰਹਿੰਦਾ ਕਰਮਾਂ ਦੇ ਨਾ ਬੰਦ। ਦੂਜੀ ਹਉਮੈ ਜਿਹਨੂੰ ਨਿਰਮਲ ਹਉਮੈ ਕਹਿੰਦੇ ਨੇ, ਇਹ ਦਰਗਾਹ 'ਚ ਜਾ ਕੇ ਆਪਣਾ ਸਰੂਪ ਵੱਖਰਾ ਰੱਖ ਕੇ ਰੱਬ ਨੂੰ ਵੇਖਦਾ ਰਹਿੰਦਾ, ਲੀਨ ਨਹੀਂ ਹੁੰਦਾ। ਹੈ ਤਾਂ ਛੋਟੀ ਵਰਤਾ, ਲੇਕਿਨ ਫਿਰ ਵੀ ਬਹੁਤ ਵਧੀਆ, ਸੱਚਖੰਡ 'ਚ ਐਂਟਰੀ ਮਿਲ ਜਾਂਦੀ ਹੈ। ਅਤੇ ਉਹਦੇ ਅੰਦਰ ਚਾਰ ਕਿਸਮ ਦੀ ਮੁਕਤੀ ਹੁੰਦੀ ਹੈ, ਇੱਕ ਸਾਲੋਕ ਹੁੰਦੀ ਹੈ, ਇੱਕ ਸਾਰੂਪ ਹੁੰਦੀ ਹੈ, ਇੱਕ ਸਾਯੁਜ ਹੁੰਦੀ ਹੈ, ਅਤੇ ਇੱਕ ਹੋਰ ਹੁੰਦੀ ਹੈ, ਅਤੇ ਚਾਰਾਂ ਦੇ ਵਿੱਚੋਂ ਸਮੀਪ ਹੁੰਦੀ ਹੈ, ਨੇੜੇ ਰਹਿਣਾ। ਇਹ ਮੁਕਤੀਆਂ ਤਾਂ ਮਿਲ ਜਾਂਦੀਆਂ, ਲੇਕਿਨ ਸਾਰੂਪ ਨਹੀਂ ਹੁੰਦਾ, ਰੱਬ ਨਹੀਂ ਬਣਦਾ, ਇਹ ਅਜੇ ਥੱਲੇ ਰਹਿ ਗਿਆ। ਕਹਿੰਦੇ ਨਿਰਮਲ ਹਉਮੈ ਕਰਕੇ ਰਹਿ ਜਾ, ਆਪਣੀ ਹਸਤੀ ਨੂੰ ਕਾਇਮ ਰੱਖਣਾ ਚਾਹੁੰਦਾ, ਲੇਕਿਨ ਇਹ ਸਾਰੇ ਬ੍ਰਹਮੰਡ ਦੇ ਅੰਦਰ ਇੱਕ ਅਖੰਡ ਜੋਤ ਵਰਤ ਰਹੀ ਹੈ। ਇਹ ਪ੍ਰੇਮ ਦਾ ਸਰੂਪ ਧਾਰਨ ਕਰਕੇ ਵਰਤ ਰਹੀ ਹੈ, ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨਰਾਗ, ਪਿਆਰ ਦਾ ਸਰੂਪ ਧਾਰ ਕੇ ਸਾਰੇ ਸੰਸਾਰ 'ਚ ਵਰਤਦੀ ਹੈ। ਅਤੇ ਇਹ ਕਿਤੇ ਨਵੇਕਲੀ ਨਹੀਂ ਬੈਠੀ ਵੀ ਸੱਤਵੇਂ ਅਸਮਾਨ 'ਚ ਹੈ, ਸਾਡੀ ਪਹੁੰਚ ਨਹੀਂ। ਮਹਾਰਾਜ ਕਹਿੰਦੇ ਇਹ ਜਿਹੜੀ ਜੋਤ ਹੈ, ਨਿਹਚਿਆ ਜਾਓ ਤੁਸੀਂ, ਮੈਂ ਅੰਦਰ ਇੱਕੋ ਜੋਤ ਬਣੂ, ਮਾਤਾ ਜੀ। ਪਿਛਲੇ ਤਿੰਨ ਵਚਨ ਤਾਂ ਤੈਨੂੰ ਸਮਝ ਆ ਗਏ। ਪਹਿਲਾ ਇਹ ਕਿ ਆਹ ਦੇਹ ਜਿਹੜੀ ਹੈ ਰਹਿਣੀ ਨਹੀਂ ਹੈ, ਦੂਸਰਾ ਇਹ ਕਿ ਸੰਸਾਰ ਸੁਪਨਾ ਹੈ, ਤੀਸਰਾ ਇਹ ਕਿ ਤੂੰ ਦੇਹ ਨਹੀਂ ਹੈਗਾ, ਦੇਹ 'ਚ ਵਸਣ ਵਾਲਾ ਪੰਖੇਰੂ ਹੈ, ਦੇਹ ਨੂੰ ਛੱਡ ਕੇ ਉੱਡ ਜਾਂਦਾ ਅਤੇ ਧਾਰਨ ਕਰ ਲੈ, ਜਿਵੇਂ ਕੱਪੜੇ ਪੁਰਾਣੇ ਲਾ ਦੇਈਦੇ ਨੇ ਅਤੇ ਨਵੇਂ ਪਾ ਲਈਦੇ ਨੇ, ਐਂ ਤੂੰ ਸਰੀਰ ਧਾਰਦਾ ਫਿਰਦਾ ਕਰਮਾਂ ਦੇ ਹਿਸਾਬ ਨਾਲ, ਮਰਦਾ ਨਹੀਂ। ਹੁਣ ਤੈਨੂੰ ਅਗਲੀ ਗੱਲ ਅਸੀਂ ਦੱਸਦੇ ਹਾਂ ਕਿ ਇਹ ਜਿਹੜੇ ਸਰੀਰ ਦੇ ਅੰਦਰ ਤੂੰ ਰਹਿਣਾ ਨਾ, ਜਿਹੜਾ ਤੂੰ ਆਪਣੇ ਆਪ ਨੂੰ ਮੈਂ ਸਮਝਦਾ ਹੁਣ ਸਮਝਾਏ ਤੋਂ ਬਾਅਦ, ਇਹਦੇ ਵਿੱਚ ਵੀ ਅਤੇ ਸਾਰੇ ਸੰਸਾਰ ਦੇ ਅੰਦਰ ਇੱਕ ਗੁਪਤ ਜੋਤ ਵਰਤ ਰਹੀ ਹੈ, ਜਿਵੇਂ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਬਾਢ ਘਾਟ ਹੋ, ਉਹਨੂੰ ਲੋਕ ਪਰਮੇਸ਼ਰ ਵਾਹਿਗੁਰੂ ਅੱਲਾ ਗੁਲਾਮ ਗੋਬਿੰਦ ਨਾਰਾਇਣ ਦਾ ਨਾਮ ਦੇ ਕੇ ਉਹਨੂੰ ਸਮਝਣ ਦਾ ਯਤਨ ਕਰਦੇ ਹੈ, ਪਰ ਦਰਅਸਲ ਉਹਦਾ ਕੋਈ ਨਾਂ ਨਹੀਂ ਹੈਗਾ, ਉਹਦਾ ਨਾਂ ਇੱਕੋ ਹੀ ਹੈ ਸਤਨਾਮ। ਸਤਨਾਮ ਤੇਰਾ ਪਰਾ ਪੁਰਬਲਾ, ਉਹ ਸੱਤ ਹੈ। ਉਹ ਜੋਤ ਸਗਲ ਬਨਸਪਤ ਮੈਂ ਬੈਸੰਤਰ ਸਗਲ ਦੁੱਧ ਮੈਂ ਕੀਆ, ਜਿਵੇਂ ਸਾਰੇ ਦਰਖਤਾਂ ਦੇ ਅੰਦਰ ਅੱਗ ਛੁਪੀ ਹੋਈ ਹੈ, ਜਦੋਂ ਸੁੱਕ ਜਾਂਦਾ ਦਰਖਤ ਬਾਹਰੋਂ ਅਸੀਂ ਅੱਗ ਲਾਉਂਦੇ ਹਾਂ, ਉਹਦੇ ਅੰਦਰ ਵੀ ਅੱਗ ਪ੍ਰਗਟ ਹੋ ਕੇ ਉਹ ਜਲਣਾ ਸ਼ੁਰੂ ਹੋ ਜਾਂਦਾ। ਸਗਲ ਦੁੱਧ ਮੈਂ ਕੀਆ, ਜਿੰਨੇ ਵੀ ਦੁੱਧ ਨੇ ਹਰੇਕ ਦੇ ਅੰਦਰ ਚਿਕਨਾਈ ਹੈ। ਇਸੇ ਤਰ੍ਹਾਂ ਦੇ ਨਾਲ ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਚੀ, ਉੱਚੇ 'ਚ ਨੀਚੇ 'ਚ ਪਾਪੀ 'ਚ ਪੁੰਨੀ 'ਚ ਹਰੇਕ ਦੇ ਅੰਦਰ ਵਾਹਿਗੁਰੂ ਦੀ ਜੋਤ ਸਮਾਈ ਹੋਈ ਹੈ। ਸੰਤੋ ਘੱਟ ਘੱਟ ਰਮਈਆ ਸਮਾਇਓ, ਕਹਿੰਦੇ ਹਰੇਕ ਦੇ ਅੰਦਰ ਵਾਹਿਗੁਰੂ ਸਮਾਇਆ ਹੋਇਆ, ਕਿਤੇ ਊਣ ਤਾਂ ਹੀ ਨਹੀਂ ਹੈ। ਪੂਰਨ ਪੂਰ ਰਹੋ ਸਰਵਮੈਂ ਜਲ ਥਲ ਰਮਈਆ ਆਇਓ, ਐਂ ਨਹੀਂ ਵੀ ਇੱਥੇ ਗ੍ਰਭ ਹੈ ਨਹੀਂ, ਸਾਰੇ ਇੱਕੋ ਹੀ ਜੋਤ ਪਰਿਪੂਰਨ, ਅੰਦਰ ਬਾਹਰ ਸਾਰੇ ਆਉਂਦੇ ਆ, ਬਾਹਰ ਪੀਤਰ ਇੱਕੋ ਜਾਂਦਾ, ਇਹ ਗੁਰਗਿਆਨ ਬਤਾਈ। ਗੁਣਗਾਨ ਨਾਨਕ ਜਸ ਗਾਵੈ, ਸਤਿਗੁਰ ਭਰਮ ਚੁਕਾਇਆ, ਸਰਬ ਨਿਵਾਸੀ ਸਦਾ ਲੇਪਾ, ਸਭ ਮੈਂ ਰਹੋ ਸਮਾਇਆ। ਸੋ ਇਹ ਨੇਚੇ ਚ ਲਿਆ ਤੂੰ, ਬਈ ਸਾਰਿਆਂ ਦੇ ਅੰਦਰ ਇੱਕ ਜੋਤ ਹੈ, ਵਾਹਿਗੁਰੂ ਆਪੇ ਵਰਤਦਾ ਹੈ। ਜਦ ਤੂੰ ਇਹ ਲੈ ਆਵੇਂਗਾ, ਫਿਰ ਤੈਨੂੰ ਜਦੋਂ ਤੂੰ ਨਾਮ ਜਪੇਂਗਾ, ਵਾਹਿਗੁਰੂ ਕਹੇਂਗਾ, ਫਿਰ ਤੂੰ ਹਨੇਰੇ 'ਚ ਹਾਕਾਂ ਨਹੀਂ ਮਾਰੇਂਗਾ, ਫਿਰ ਤੇਰੇ ਨਾਲ ਹੀ ਹੈ, ਕੋਲ ਹੀ ਹੈ ਜਿਹਨੂੰ ਤੂੰ ਵਾਹਿਗੁਰੂ ਕਹਿੰਦਾ। ਜਾਂ ਵਾਹਿਗੁਰੂ ਕਹਿ ਕੇ ਨਾ, ਆਹ ਜਿਹੜੇ ਚਾਰ ਅੱਖਰ ਨੇ ਇਹਦੇ ਪਿਛਲੇ ਪਾਸੇ ਹੀ ਆ, ਇਹਦੇ ਵਿੱਚ ਸਮਾਇਆ ਹੋਇਆ ਅੱਖਰਾਂ 'ਚ, ਇਹਨਾਂ ਅੱਖਰਾਂ 'ਚੋਂ ਹੀ ਪ੍ਰਗਟ ਹੋ ਜਾਣ। ਦੂਸਰੀ ਬਾਤ ਜਿਹੜੀ ਹੈ, ਉਹ ਅੰਦਰ ਬੈਠਾ ਚੁੱਪ ਚਾਂਦ ਨਹੀਂ, ਤੇਰੇ ਨਾਲ ਨਾਰਾਜ਼ ਨਹੀਂ ਹੈਗਾ, ਨਾਰਾਜ਼ ਕਦੇ ਹੁੰਦਾ ਹੀ ਨਹੀਂ, ਜਾਣਿਆ ਹੀ ਨਹੀਂ ਉਹਨੇ ਨਾਰਾਜ਼ ਹੋਣਾ। ਉਹ ਕੀ ਕਰਦਾ ਹੈ, ਕਹਿੰਦੇ ਪਿਆਰ ਕਰਦਾ, ਤੂੰ ਸੁੱਤਾ ਹੁੰਦਾ, ਤੇਰੀ ਰੋਟੀ ਨੂੰ ਹਜ਼ਮ ਕਰਨ ਦਾ ਕੰਮ ਉਹ ਕਰ ਰਿਹਾ ਹੁੰਦਾ, ਤੂੰ ਸੁੱਤਾ ਹੁੰਦਾ, ਤੇਰੇ ਮਨ ਨੂੰ ਸ਼ਾਂਤੀ, ਸਰੀਰ ਨੂੰ ਸ਼ਾਂਤੀ ਦੇਣ ਦੀ ਕਿਰਿਆ ਸਾਰੀ ਉਹ ਕਰ ਰਿਹਾ ਹੁੰਦਾ, ਉਹ ਪਿਆਰ ਕਰਦਾ, ਉਹ ਐਡਾ ਸਮਰੱਥ ਹੈ ਵੀ ਤੈਨੂੰ ਸੰਭਾਲਦਾ ਹੋਇਆ ਸਾਰੀ ਦੁਨੀਆਂ ਨੂੰ ਸੰਭਾਲ ਰਿਹਾ, ਸਾਰ ਸੰਭਾਲਾ ਹੈ, ਨਿੱਤ ਪ੍ਰਤਪਾਲਾ ਹੈ, ਪ੍ਰੇਮ ਸਹਿਤ ਗੱਲ ਆ, ਉਹਦੇ 'ਚ ਕ੍ਰੋਧ ਨਹੀਂ ਹੈਗਾ। ਕਹੋ ਨਾਨਕ ਪ੍ਰਭ ਤੁਮਰੇ ਵਿਸਰਤ, ਜਗਤ ਜੀਵਨ ਕੈਸੇ ਪਾ। ਕਹਿੰਦੇ ਹੁਣ ਭਾਈ ਪ੍ਰੇਮੀਆਂ, ਇੱਕ ਗੱਲ ਹੋਰ ਸਮਝ, ਉਹ ਹੈ ਕਿ ਜਦੋਂ ਤੂੰ ਇਸ ਗੱਲ ਨੂੰ ਚਿਤਵਦਾ ਚਿਤਵਦਾ, ਵਾਹਿਗੁਰੂ 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 ਕਰਦਾ ਕਰਦਾ ਇਹ ਤੇਰੇ ਅੰਦਰ ਲਿਵਦਾ ਰੂਪ ਧਾਰਨ ਕਰ ਜਾਏਗਾ, ਫਿਰ ਤੈਨੂੰ ਅਸਲੀ ਜ਼ਿੰਦਗੀ ਪ੍ਰਾਪਤ ਹੋ ਜਾਏਗੀ, ਜਿਹਨੂੰ ਜੀਵਨ ਕਹਿੰਦੇ ਨੇ। ਬਾਕੀ ਸਾਰਾ ਸੰਸਾਰ ਮਰਿਆ ਹੋਇਆ ਮੁਰਦਾ ਹੈ। ਅਤ ਸੁੰਦਰ ਕਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਪਿਆਰ ਤੋਂ ਵਿਹੂਣਾ, ਕਿਉਂਕਿ ਪਿਆਰ ਵਾਹਿਗੁਰੂ ਨੂੰ ਕਰਨਾ, ਵਾਹਿਗੁਰੂ ਦਾ ਤਾਂ ਉਹਨੂੰ ਪਤਾ ਹੀ ਨਹੀਂ ਪਿਆਰ ਕਿੱਥੋਂ ਕਰੂਗਾ। ਸੋ ਕਹਿੰਦੇ ਫਿਰ ਉਹਦੀ ਜਿਹੜਾ ਉਹਦਾ ਜੀਵਨ ਹੈ ਉਹ ਮੁਰਦਾ ਹੈ। ਨਾਲ ਸਮਝਾਉਣ ਲੱਗੇ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ 12 ਸਾਲਾਂ ਤੋਂ ਬਾਅਦ ਆਉਂਦੇ ਨੇ ਘਰ ਆ ਗਏ, ਤੇ ਮਾਤਾ ਦਾ ਚਿੱਤ ਕਰਦਾ ਵੀ ਮੈਂ ਕੋਈ ਗੱਲਾਂ ਕਰਾਂ ਪੁੱਤਰ ਨਾਲ। ਉਹ ਕਈ ਵਾਰੀ ਗੱਲਾਂ ਪੁੱਛਦੀ ਹੈ, ਪੁੱਤਰ ਫਿਰ ਤੁਸੀਂ ਕਿੱਥੇ ਰਹੇ, ਫਿਰ ਉੱਥੇ ਕਿਵੇਂ ਗਏ, ਫਲਾਣੇ ਥਾਂ ਗਏ, ਮਰਦਾਨੇ ਨੇ ਮੈਨੂੰ ਅੱਜ ਦੱਸਿਆ ਵੀ ਤੁਸੀਂ ਉੱਥੇ ਵੀ ਗਏ ਸੀ। ਮਹਾਰਾਜ ਜੀ ਚੁੱਪ ਨੇ, ਦੇਖ ਲੈਂਦੇ ਨੇ, ਮੁਸਕਰਾ ਪੈਂਦੇ ਨੇ, ਉਹ ਤੋਂ ਬਾਅਦ ਫਿਰ ਚੁੱਪ ਨੇ। ਮਾਂ ਨੇ ਕਿਹਾ ਬੇਟਾ ਭਜਨ ਕਰਨ ਵਾਲੇ ਤਾਂ ਮੈਂ ਦੇਖਦੀ ਰਹਿੰਦੀ ਹਾਂ, ਇੱਥੇ ਬਹੁਤ ਸਾਧੂ ਆਉਂਦੇ ਨੇ, ਉਹ ਥੋੜ੍ਹੀ ਘੜੀ ਦੀ ਘੜੀ ਭਜਨ ਕਰਦੇ ਆ, ਫਿਰ ਹੱਸਦੇ ਨੇ, ਗੱਲਾਂ ਕਰਦੇ ਆ, ਬਿਹਾਰ ਦੀਆਂ ਗੱਲਾਂ ਕਰਦੇ ਆ, ਤੇਰੇ ਬੱਚੇ ਨੇ, ਤੂੰ ਬੱਚਿਆਂ ਦੀ ਸੁੱਖ ਸਾਂਦ ਪੁੱਛ, ਕੋਈ ਹੋਰ ਸਾਤੇ ਗੱਲਾਂ ਪੁੱਛ ਵੀ ਤੁਸੀਂ ਕਿਵੇਂ ਰਹੇ, ਕੀ ਗੱਲ ਤੂੰ ਗੱਲ ਕਰਨੀ ਨਹੀਂ ਸਾਡੇ ਨੂੰ, ਤੇ ਹਰ ਵਕਤ ਤੂੰ ਭਜਨ ਕਰੀ ਜਾਂਦਾ। ਮਹਾਰਾਜ ਕਹਿਣ ਲੱਗੇ, ਮਾਤਾ ਜਿਹਨੂੰ ਤੂੰ ਭਜਨ ਕਹਿੰਦੀ ਆ ਨਾ, ਇਹ ਇੱਕ ਜੀਵਨ ਹੁੰਦਾ, ਇਹ ਲਗਾਤਾਰ ਹੀ ਲਿਵ ਜੀ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ, ਉਸ ਨੂੰ ਅਨੁਭਵ ਹੁੰਦਾ, ਬਾਕੀ ਸੰਸਾਰ ਤਾਂ ਮਰਿਆ ਹੋਇਆਂ ਦਾ ਸੰਸਾਰ ਹੈ, ਕਿਉਂਕਿ ਭੁੱਲੇ ਹੋਏ ਨੇ, ਮਰਨ ਵਿਸਰਨ ਗੋਬਿੰਦ ਹੈ, ਜਿਹੜੇ ਗੋਬਿੰਦ ਨੂੰ ਭੁੱਲੇ ਹੋਏ ਨੇ, ਕਹਿੰਦੇ ਸਾਰੇ ਮਰੇ ਹੋਏ ਨੇ, ਜੀਵਨ ਹਰਨਾਮ ਧਿਆਵਣ ਹੈ, ਜਿਉਂਦੇ ਉਹ ਨੇ ਜਿਹਨਾਂ ਦੇ ਧਿਆਨ ਵਿੱਚ 24 ਘੰਟੇ ਪਰਮੇਸ਼ੁਰ ਦਾ ਨਾਮ ਲਿਵ ਰਹਿੰਦੀ ਹੈ। ਸੋ ਇਹ ਮੇਰਾ ਜਿਹੜਾ ਹੈਗਾ, ਮੈਨੂੰ ਫੁਰਸਤ ਨਹੀਂ ਹੈ, ਕਿਉਂਕਿ ਮੈਂ ਇੱਕ ਜੀਵਨ ਜਿਹੜਾ ਲਗਾਤਾਰ ਜੀਵਨ ਹੈ, ਉਹ ਜੀਵਨ ਦੇ ਵਿੱਚ ਮੈਂ ਰਹਿਣਾ, ਜੇ ਮੈਂ ਉਹਦੇ ਵਿੱਚੋਂ ਨਿਕਲਿਆ ਵਾਂ ਤਾਂ ਮੈਂ ਜਿਉਂਦਾ ਨਹੀਂ ਰਹਿੰਦਾ।
ਅੱਖਾਂ ਦੀ ਮਾਂ ਵਿਸਰੈ ਮਰ ਜਾਵਾਂ, ਆਹ